ਵੈਸੇ ਸਿੱਖ ਧਰਮ ਦੇ ਇਹ ਤਿੰਨ ਮੁੱਢਲੇ ਅਸੂਲ ਜ਼ਰੂਰ ਹਰ ਵੇਲੇ ਧਿਆਨ 'ਚ ਰੱਖਣਾ। ਗੁਰੂ ਨਾਨਕ ਦਾ ਇੱਕ ਨਾਰਾ ਸੀ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਸਾਰੇ ਝਾਤੀ ਪਾਓ, ਵੰਡ ਛਕਣ ਵਾਲਾ ਗੁਣ ਸਾਡੇ 'ਚ ਵੀ ਹੈਗਾ ਕਿ ਨਹੀਂ? ਵੰਡ ਛਕਣ ਵਾਲਾ ਗੁਣ ਤੁਸੀਂ ਇਹ ਸਾਖੀ ਬੇਅੰਤ ਵਾਰੀ ਸੁਣੀ ਹੈ, ਕਿ ਜਿਹੜੀ ਸੁਦਾਮੇ ਨੂੰ ਗਰੀਬੀ ਭੋਗਣੀ ਪਈ ਹੈ, ਕੇਵਲ ਇਸੇ ਕਰਕੇ ਭੋਗਣੀ ਪਈ ਕਿ ਵੰਡ ਨਹੀਂ ਸੀ ਛਕਿਆ। ਆਖ ਸਤਨਾਮ। ਕ੍ਰਿਸ਼ਨ ਜੀ ਅਤੇ ਸੁਦਾਮਾ ਬਚਪਨ 'ਚ ਇਕੱਠੇ ਪੜ੍ਹੇ ਸੀ ਨਾ। ਉਸ ਵੇਲੇ ਮਾਸਟਰ ਨੂੰ ਗੁਰੂ ਕਹਿੰਦੇ ਸੀ। ਉਹਨਾਂ ਭੇਜਿਆ ਲੱਕੜੀਆਂ ਵੱਢਣ ਅਤੇ ਮੀਂਹ ਸ਼ੁਰੂ ਹੋ ਗਿਆ, ਹਨੇਰਾ ਪੈ ਗਿਆ। ਦਰਖਤ ਇੱਕੋ ਹੀ, ਇੱਕ ਟਾਣ 'ਤੇ ਕ੍ਰਿਸ਼ਨ ਜੀ, ਇੱਕ 'ਤੇ ਸੁਦਾਮਾ। ਦੋ ਤਿੰਨ ਵਜੇ ਦੇ ਦੁਪਹਿਰ ਦੇ ਨਿਕਲੇ ਹੋਣ, 6:30 ਹਨੇਰਾ ਪੈ ਜੇ, ਬਾਰਿਸ਼ ਹੋ ਰਹੀ ਹੋਵੇ, ਭੁੱਖ ਲੱਗ ਜਾਂਦੀ। ਕ੍ਰਿਸ਼ਨ ਜੀ ਅਤੇ ਇੱਕ ਟਾਣ 'ਤੇ ਸੁਦਾਮਾ, ਇੱਕ ਟਾਣ 'ਤੇ ਸੁਦਾਮੇ ਨੇ ਕਿਹਾ ਭੁੱਖ ਲੱਗੀ ਹੈ। ਜਦੋਂ ਜੇਬ ਵਿੱਚ ਹੱਥ ਮਾਰਿਆ, ਛੋਲੇ ਸੀ ਥੋੜ੍ਹੇ। ਮਨ 'ਚ ਸੋਚਿਆ ਵੀ ਜੇ ਕ੍ਰਿਸ਼ਨ ਜੀ ਨੂੰ ਦਿੱਤੇ, ਗੱਜ ਕੇ ਹੱਕ ਸਤਨਾਮ, ਮੈਂ ਭੁੱਖਾ ਰਹਿ ਜਾਣਾ। ਕਿਉਂ ਨਾ ਆਵੇ, ਇਕੱਲਾ ਖਾ ਲਾਂ, ਵੰਡ ਛਕਣਾ ਧਿਆਨ ਦੇ। ਭਾਈ ਗੁਰਦਾਸ ਜੀ ਨੇ 12 ਵਿੱਚ ਸਪੈਸ਼ਲ ਲਿਖਿਆ, ਬਿਪ ਸੁਦਾਮਾ ਦਾਲ ਦੀ। ਦਲਿੱਦਰੀ ਘਰ ਆਈ ਸੀ, ਗਰੀਬੀ, ਬਾਲ ਸਿਖਾਈ ਮਿੱਤਰ ਸਦਾਏ। ਹੈ ਕ੍ਰਿਸ਼ਨ ਜੀ ਦਾ ਬਾਲ ਵੇਲੇ ਦਾ ਮਿੱਤਰ। ਲਾਗੂ ਹੋਈ ਬਾਹਮਣੀ, ਬਾਹਮਣੀ ਕਿਹਾ ਸੁਦਾਮੇ ਦੀ ਵੋਟੀ ਨੂੰ ਮਿਲ ਜਗਦੀਸ਼ ਦਲਿੱਦਰ ਗਵਾਏ, ਵੀ ਜਾਓ ਗਰੀਬੀ ਕਟਾਓ ਨਾ ਉਹਨੂੰ, ਜਗਦੀਸ਼ ਨੂੰ ਮਿਲ ਕੇ ਧਿਆਨ ਦੇਣਾ ਵੀ ਗਰੀਬੀ ਆਈ ਹੈ। ਆਈ ਕਿਸ ਕਰਕੇ? ਕੇਵਲ ਵੰਡ ਨਹੀਂ ਛਕਿਆ, ਛੋਲੇ ਸੀ, ਇੱਕ ਬੁੱਕ ਹੋਏਗੀ। ਦੂਜੇ ਟਾਣ 'ਤੇ ਦੇ ਸਕਦੇ ਸੀ ਕ੍ਰਿਸ਼ਨ ਜੀ, ਪਰ ਫੱਕਾ ਮਾਰਿਆ ਵੀ ਮੈਂ ਭੁੱਖਾ ਰਹਿ ਜਾਂਦਾ। ਛੋਲੇ ਬੰਦਾ ਚੱਬੇ ਆਵਾਜ਼ ਆਉਂਦੀ ਹੈ, ਕ੍ਰਿਸ਼ਨ ਜੀ ਦੂਜੇ ਟਾਣ ਤੋਂ ਆਵਾਜ਼ ਮਾਰਦੇ ਨੇ, ਸੁਦਾਮਿਆਂ ਕੀ ਖਾ ਰਿਹਾ, ਆਵਾਜ਼ ਆ ਰਹੀ। ਕਹਿੰਦਾ ਜੀ ਕੁਝ ਨਹੀਂ ਖਾ ਰਿਹਾ, ਇਹ ਤਾਂ ਐਵੇਂ ਠੰਡ ਦੇ ਨਾਲ ਮੇਰੇ ਦੰਦ ਵੱਜਦੇ ਪਏ ਨੇ। ਸਤਨਾਮ। ਧਿਆਨ ਦੇਣਾ, ਸਿੱਖੀ ਕੀ ਹੈ ਪਿਆਰਿਓ? ਇੱਕ ਬਾਦਸ਼ਾਹ ਹੋਇਆ ਫਰਸ਼ੀਅਰ, ਸਿੱਖਾਂ ਦਾ ਬਹੁਤ ਵੈਰੀ ਸੀ, ਉਹ ਸਿੱਖਾਂ ਨੂੰ ਇਹਨੇ ਮਾਰਿਆ। ਫਰਸ਼ੀਅਰ ਤੇ ਕਹਿੰਦੇ ਨੇ ਆਪਣੇ ਵੇਲੇ ਨਾ 4 ਸਿੱਖ ਵਾੜ ਫੜ ਕੇ ਨਾ ਜੀ ਕੈਦ 'ਚ ਫੁੱਟੇ ਬਾਦਸ਼ਾਹ ਫਰਸ਼ੀਅਰ ਨੇ। ਕਹਿੰਦੇ ਉਹਨਾਂ 4 ਸਿੱਖਾਂ ਨੂੰ 4 ਦਿਨ ਭੁੱਖਿਆਂ ਰੱਖਿਆ, ਅੰਨ ਦਾ ਦਾਣਾ ਨਹੀਂ ਦਿੱਤਾ, ਤੇ ਕਹਿੰਦੇ ਚੌਥੇ ਦਿਨ ਥਾਲੀ 'ਚ 2 ਰੋਟੀਆਂ ਰੱਖ ਕੇ ਨਾ ਤੇ ਇੰਨੀ ਕੁ ਸਬਜ਼ੀ ਰੱਖ ਕੇ ਨਾ 4 ਦੇ ਅੱਗੇ ਥਾਲੀ ਰੱਖਤੀ ਗਈ। ਧਿਆਨ ਦੇਣਾ ਜੀ, ਦਸ ਮਿੰਟ ਚਾਰੇ ਥਾਲੀ ਵੱਲ ਵੇਖਦੇ ਰਹੇ ਖਾਲਸਾ ਜੀ। ਧਿਆਨ ਦੇਣਾ, 4 ਦਿਨ ਦੇ ਭੁੱਖੇ ਨੇ 4 ਸਿੱਖ। ਕਹਿੰਦੇ 10 ਮਿੰਟ ਬਾਅਦ ਜਿਹੜਾ 4 ਚੋਂ ਸਭ ਤੋਂ ਬਜ਼ੁਰਗ ਉਮਰ ਦਾ ਸੀ ਨਾ, ਉਹਨੇ ਥਾਲੀ ਚੁੱਕੀ ਤੇ ਸਭ ਤੋਂ ਛੋਟੀ ਉਮਰ ਵਾਲੇ ਦੇ ਅੱਗੇ ਥਾਲੀ ਰੱਖੀ, ਵੀ ਤੂੰ ਬਾਲ ਹੈ, ਤੂੰ ਬੱਚਾ, ਤੈਨੂੰ ਭੁੱਖ ਬਹੁਤ ਜ਼ੋਰ 'ਤੇ ਲੱਗੀ ਹੋਣੀ ਹੈ, ਇਹ ਤੂੰ ਛੱਕ ਲੈ। ਗੱਜ ਕੇ ਆਖੋ ਸਤਨਾਮ। ਕਹਿੰਦੇ ਉਹ ਬੱਚੇ ਨੇ ਕੀ ਕੀਤਾ, ਥਾਲੀ ਚੁੱਕੀ, ਜਿਹੜਾ ਸਭ ਤੋਂ ਨੌਜਵਾਨ ਸੀ ਨਾ ਚਾਰਾਂ ਚੋਂ, ਉਹਦੇ ਅੱਗੇ ਥਾਲੀ ਰੱਖਤੀ। ਕਹਿਣ ਲੱਗਾ ਮੈਂ ਤੇ ਬੱਚਾ ਵਾਂ, ਮੈਂ ਕਿੰਨੀ ਕੁ ਹਿੰਮਤ ਵਿਖਾ ਕੇ ਕੁਝ ਕਰ ਲੈਣਾ, ਤੁਸੀਂ ਜਵਾਨ ਹੋ, ਹਿੰਮਤ ਨਾਲ ਕਈ ਕੁਝ ਸਿੱਖੀ ਦਾ ਸਵਾਰ ਲੋਗੇ, ਇਸ ਲਈ ਤੁਹਾਡਾ ਰਹਿਣਾ ਜ਼ਰੂਰੀ ਹੈ, ਇਹ ਪ੍ਰਸ਼ਾਦੇ ਤੁਸੀਂ ਛਕੋ। ਆਖੋ ਸਤਨਾਮ। ਕਹਿੰਦੇ ਜਿਹੜਾ ਜਵਾਨ ਸੀ ਨਾ, ਉਹਨੇ ਆਪਣੇ ਅੱਗੋਂ ਥਾਲੀ ਚੁੱਕ ਕੇ, ਚੌਥਾ ਸੀ ਅੱਧ ਖੜ ਉਮਰ ਦਾ, ਨਾ ਜਵਾਨ ਨਾ ਵਡੇਪੇ ਵਾਲਾ, ਅੱਧ ਖੜ ਉਮਰ। ਕਹਿੰਦੇ ਉਹਦੇ ਅੱਗੇ ਥਾਲੀ ਰੱਖਤੀ ਤੇ ਕੀ ਆਖਿਆ, ਪੁਰਖਾ ਮੈਂ ਤੇ ਜਵਾਨ ਹਾਂ, ਕੋਈ ਗੱਲ ਨਹੀਂ, ਜਵਾਨੀ 'ਚ ਸ਼ਕਤੀ ਜ਼ਿਆਦਾ ਹੁੰਦੀ, ਬਈ ਮੇਰੀ ਤੇ ਕੋਈ ਗੱਲ ਨਹੀਂ, ਮੈਂ ਸਮਾਂ ਬਰਦਾਸ਼ਤ ਕਰ ਲਵਾਂਗਾ, ਤੇਰਾ ਛਕਣਾ ਮੇਰੇ ਤੋਂ ਵੀ ਜ਼ਰੂਰੀ ਹੈ, ਤੂੰ ਛਕ ਲੈ। ਕਹਿੰਦੇ ਅੱਧ ਖੜ ਉਮਰ ਵਾਲੇ ਨੇ ਇਹ ਨਹੀਂ ਕੀਤਾ, ਗਰਾਈਆਂ ਤੋੜੀਆਂ ਤੇ ਮੂੰਹ 'ਚ ਪਾ ਲਈਆਂ। ਕਹਿੰਦੇ ਉਹ ਥਾਲੀ ਫਿਰ ਬਜ਼ੁਰਗ ਕੋਲ ਲੈ ਗਿਆ ਤੇ ਕੀ ਆਖਿਆ, ਬਜ਼ੁਰਗੋ ਉਹ ਬੱਚਾ ਮੈਂ ਅੱਧ ਖੜ ਉਮਰ ਦਾ ਵਾਂ, ਉਹ ਜਵਾਨ ਏ, ਤੁਸੀਂ ਬਜ਼ੁਰਗ ਹੋ, ਤੁਹਾਡੇ ਕੋਲੋਂ ਭੁੱਖ ਬਹੁਤਾ ਚਿਰ ਬਰਦਾਸ਼ਤ ਨਹੀਂ ਹੋਣੀ, ਤੁਹਾਡਾ ਸਰੀਰ ਨਿਢਾਲ ਨਾ ਹੋ ਜੇ, ਇਹ ਤੁਸੀਂ ਛਕੋ। ਗੱਜ ਕੇ ਆਖੋ ਸਤਨਾਮ। ਧਿਆਨ ਦੇਣਾ ਜੀ। ਕਹਿੰਦੇ ਉਹ ਬਜ਼ੁਰਗ ਨੇ ਫਿਰ ਥਾਲੀ ਚੁੱਕ ਕੇ ਬੱਚੇ ਦੇ ਅੱਗੇ ਰੱਖਤੀ, ਛੋਟੀ ਉਮਰ ਵਾਲੇ ਤੋਂ, ਤੇ ਕੀ ਆਖਿਆ, ਕਾਕਾ ਮੈਂ ਤੇ ਬਜ਼ੁਰਗ ਹਾਂ, ਮੈਂ ਕਿੰਨੇ ਕੁ ਕੰਮ ਕਰ ਲੈ, ਤੂੰ ਆਉਣ ਵਾਲਾ ਭਵਿੱਖ, ਤੂੰ ਆਉਣ ਵਾਲੀ ਕੌਮ ਦਾ ਹੀਰਾ, ਤੂੰ ਆਉਣ ਵਾਲੀ ਕੌਮ ਨੂੰ ਸੰਭਾਲਣਾ, ਤੇਰਾ ਜਿੰਦਾ ਰਹਿਣਾ ਜ਼ਰੂਰੀ ਹੈ, ਤੂੰ ਛਕ ਲੈ। ਗੱਜ ਕੇ ਆਖੋ ਸਤਨਾਮ। ਕਹਿੰਦੇ ਅਖੀਰ ਕੀ ਫੈਸਲਾ ਹੋਇਆ, ਅੱਧਾ ਅੱਧਾ ਪ੍ਰਸ਼ਾਦਾ ਚਾਰੇ ਹੀ ਛਕ ਲੈਂਦੇ ਹਾਂ। ਗੱਜ ਕੇ ਆਖੋ ਸਤਨਾਮ। ਧਿਆਨ ਦੇਣਾ ਖਾਲਸਾ ਜੀ, ਸਿੱਖੀ ਸਮਝਣਾ ਕੀ ਹੈ, ਸਿੱਖੀ ਇਤਿਹਾਸ 'ਚ ਲਿਖਿਆ ਰਾਜਾ ਫਰਕਸ਼ੀਅਰ ਦੇ ਸਿਪਾਹੀ, ਇਹ ਦੂਰੋਂ ਵੇਖ ਕੇ ਵੀ ਚਾਰਾਂ ਨੂੰ ਦੋ ਰੋਟੀਆਂ ਸੀ ਦਿੱਤੀਆਂ ਤੇ ਅਸੀਂ ਸੋਚਿਆ ਸੀ ਲੜਨਗੇ ਆਪਸ ਵਿੱਚ। ਆਖੋ ਸਤਨਾਮ। ਉਹ ਇੱਕ ਦੂਜੇ ਦੇ ਇੰਜ ਆਪਾਂ ਨਿਛਾਵਰਦੇ ਨੇ। ਕਹਿੰਦੇ ਉਹ ਚਾਰਾਂ ਸਿਪਾਹੀਆਂ ਨੇ ਵੀ ਦੂਰੋਂ ਨਮਸਕਾਰ ਕੀਤੀ ਤੇ ਕੀ ਆਖਿਆ, ਸਰੀਰ ਕਰਕੇ ਅਸੀਂ ਤੁਹਾਨੂੰ ਭਾਵੇਂ ਮਾਰ ਲਈਏ, ਪਰ ਜਿਹੜੇ ਤੁਹਾਡੇ ਇਹੋ ਜਿਹੇ ਵੰਡ ਛਕਣ ਦੇ ਅਸੂਲ ਨੇ, ਤੁਸੀਂ ਮਰ ਕੇ ਵੀ ਜੀਂਦੇ ਹੀ ਹੋ। ਆਖੋ ਸਤਨਾਮ। ਵੰਡ ਛਕਣਾ, ਉਹਨਾਂ ਸਿਪਾਹੀਆਂ ਨੇ ਵੀ ਨਮਸਕਾਰ ਕੀਤੀ ਕਿ ਅਸੀਂ ਅੱਜ ਸਿੱਖੀ ਵੇਖੀਏ ਕੀ ਹੈ। ਗੁਰੂ ਨਾਨਕ ਦੇ ਤਿੰਨ ਮੁੱਢਲੇ ਅਸੂਲ, ਜੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਵੰਡ ਛਕਣਾ ਇਹਨੂੰ ਵੀ ਕਹਿੰਦੇ ਜੀ, ਵੰਡ ਕੇ ਛਕ, ਵੰਡ ਛਕਣਾ ਦੂਜੀ ਗੱਲ ਨੂੰ ਵੀ ਕਹਿੰਦੇ ਆ। ਕਈਆਂ ਨੇ ਤੇ ਭਲਾਈ ਕੇਂਦਰ ਦ੍ਰਿਸ਼ਟਾਂਤ ਸੁਣਿਆ ਹੋਏਗਾ, ਕਈ ਨਵੇਂ ਬੈਠੇ, ਮੈਂ ਦੁਬਾਰਾ ਰੱਖਦੇ ਹਾਂ। ਸੰਤ ਹਰਨਾਮ ਸਿੰਘ ਜੀ ਹੋਏ ਨੇ ਰਾਮਪੁਰ ਖੇੜੇ ਵਾਲੇ, ਇਹਨਾਂ ਕੋਲ ਹਰਬਖਸ਼ ਸਿੰਘ ਨਾਂ ਦਾ ਇੱਕ ਸਰੀਰ ਆਇਆ ਸੀ, ਹਰਬਖਸ਼ ਸਿੰਘ। ਉਹਨੇ ਆ ਕੇ ਕਿਹਾ ਸੀ, ਮਹਾਂਪੁਰਸ਼ੋ ਮੇਰਾ ਚਿੱਤ ਕੀਤਾ ਵੀ ਮੈਂ ਆਪਣੇ ਖੇਤਾਂ ਵਿੱਚ ਟਿਊਬਵੈਲ ਲਵਾਵਾਂ, ਬੜੇ ਕਿੱਲੇ ਜ਼ਮੀਨ ਹੈ, ਮੈਂ 8-9 ਜਗ੍ਹਾ ਦੇ ਉੱਤੇ ਬੋਰ ਕੀਤੇ ਨੇ, ਬੋਰ ਟਿਊਬਵੈਲ ਲਾਉਣ ਲਈ, ਪਰ ਮਹਾਂਪੁਰਸ਼ੋ ਪਾਣੀ ਨਹੀਂ ਆ ਰਿਹਾ। ਧਿਆਨ ਦੇਣਾ ਜੀ, ਬਈ ਮੈਨੂੰ ਕੋਈ ਪਾਠ ਦੱਸੋ, ਮੇਰੀ ਅਰਦਾਸ ਕਰੋ ਕਿ ਮੇਰੇ ਟਿਊਬਵੈਲ ਖੇਤਾਂ 'ਚ ਜਿੱਥੇ ਮੈਂ ਲਾਉਣਾ ਚਾਹੁੰਦਾ ਵਾਂ, ਬੋਰ 'ਚ ਪਾਣੀ ਆ ਜਾਵੇ। ਪਾਣੀ ਨਹੀਂ ਆ ਰਿਹਾ, ਚੜ੍ਹਦਾ ਨਹੀਂ। ਬੜੀ ਕਮਾਈ ਸੀ, ਸਤਾਰਾਂ ਘੰਟੇ ਨਿਤਨੇਮ ਦਾ ਪਹਿਰਾ 3 ਸਾਲ ਲਗਾਤਾਰ ਰੱਖਿਆ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ। ਆਖੋ ਸਤਨਾਮ। ਕਿਤੇ 1-3 ਸਾਲ 'ਚ ਇੱਕ ਨਾਗਾ ਵੀ ਨਹੀਂ ਪੈਣ ਦਿੱਤਾ 17 ਘੰਟੇ ਦੇ ਨੇਮ ਨੂੰ। ਔਰ ਕਹਿੰਦੇ ਸੀ ਵੀ ਇਸ ਵਾਸਤੇ ਲਾਈ ਹਾਜ਼ਰੀ ਸਰਬੱਤ ਦੇ ਭਲੇ ਲਈ, ਜਦ ਕਿ ਹੱਕ ਸਤਨਾਮ।
ਉਹਦੀ ਗੱਲ ਸੁਣ ਕੇ ਸੋਚੀ ਪੈ ਗਏ, ਧਿਆਨ ਦੇਣਾ, ਦੋ ਮਿੰਟ ਸੋਚ ਕੇ ਪਤਾ ਕੀ ਕਹਿੰਦੇ। ਉਹ ਸਮਝਦਾ ਸੀ ਵੀ ਮੈਨੂੰ ਸੁਖਮਨੀ ਸਾਹਿਬ ਜਾਂ ਜਪਜੀਤ ਸਾਹਿਬ ਦਾ ਪਾਠ ਦੱਸਣਗੇ, ਪਰ ਮਹਾਂਪੁਰਸ਼ਾਂ ਨੇ ਮੋੜ ਹੀ ਕਿਧਰੇ ਹੋਰ ਕੱਟਤਾ ਗਾ, ਜੀ ਕਿਹਾ ਕੋ ਸਤਨਾਮ। ਉਹ ਮੋੜ ਆਪਣੇ ਤੇ ਲੈਣਾ, ਹੋਰ ਕਿਸੇ ਮਹਾਂਪੁਰਸ਼ ਦਾ ਬਚਨ ਸੁਣਾਉਣ ਦਾ ਮਤਲਬ ਨਹੀਂ, ਮੋੜ ਆਪਣੇ ਤੇ ਲੈਣਾ। ਮੈਂ ਵੀ ਲਿਆ, ਕਹਿੰਦਾ ਜੀ 8-10 ਜਗ੍ਹਾ ਟਿਊਬਵੈਲ ਦਾ ਮੈਂ ਬੋਰ ਕੀਤਾ, ਪਾਣੀ ਨਹੀਂ ਆ ਰਿਹਾ। ਤੇ ਮਹਾਂਪੁਰਸ਼ 5-7 ਮਿੰਟ ਸੋਚ ਕੇ ਕਹਿੰਦੇ ਆਉਣਾ ਵੀ ਨਹੀਂ, ਗੱਜ ਕੇ ਹੱਕ ਸਤਨਾਮ
ਆਉਣਾ ਵੀ ਨਹੀਂ। ਕਹਿੰਦਾ ਜੀ ਇਹ ਕਿਉਂ, ਵੀ ਮੈਂ ਜਿੱਥੇ ਟਿਊਬਵੈਲ ਆਪਣੀ ਜਿੰਨੇ ਕਿੱਲੇ ਜ਼ਮੀਨ ਹੈ 20-25 ਕਿੱਲੇ ਦੀ, ਆਉਣਾ ਵੀ ਨਹੀਂ। ਕਹਿੰਦੇ ਹਾਂ ਆਉਣਾ ਵੀ ਨਹੀਂ, ਕਿਉਂ? ਕਿਉਂਕਿ ਤੂੰ ਇੱਕ ਗਰੀਬ ਦੇ ਪੈਸੇ ਨਹੀਂ ਦਿੱਤੇ। ਆਖੋ ਸਤਨਾਮ। ਇਹ ਵੀ ਵੰਡ ਛਕਣਾ ਜੀ, ਧਿਆਨ ਦੇਣਾ।
ਤੂੰ ਇੱਕ ਗਰੀਬ ਦੇ ਪੈਸੇ ਨਹੀਂ ਦਿੱਤੇ। ਉਹ ਸਾਧ ਸੰਗਤ ਜਿਹੜਾ ਹਰਬਖਸ਼ ਸਿੰਘ ਸੀ ਨਾ ਜ਼ਿਮੀਂਦਾਰ, ਭਗ ਪਿਆ, ਕਿਉਂ 15-20 ਬੰਦੇ ਬੈਠੇ ਸੀ, ਬੇਇੱਜ਼ਤੀ ਹੁੰਦੀ ਹੈ। ਕਹਿੰਦਾ ਜੀ ਮੈਂ ਤਾਂ ਕਦੀ ਕਿਸੇ ਦੇ ਪੈਸੇ ਰੱਖੇ ਨਹੀਂ। ਮਹਾਂਪੁਰਸ਼ਾਂ ਨੇ ਨਾ ਸਾਰੇ 15-20 ਨੂੰ ਬਾਹਰ ਭੇਜਤਾ ਤੇ ਉਹਨੂੰ ਇਕੱਲਿਆਂ ਵਾਇਆ, ਕਹਿਣ ਲੱਗਿਆ ਰਬਖਸ਼ਿਆਂ ਆਰਾਮ ਨਾਲ ਬਹਿ ਕੇ ਯਾਦ ਕਰ। ਲੱਗਾ ਯਾਦ ਕਰਾਂ, ਕਰਦੇ 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 ਕਹਿੰਦਾ ਹਾਂ ਮਹਾਂਪੁਰਸ਼ੋ, ਇੱਕ ਗਰੀਬ ਦੇ ਕੋਲੋਂ ਮੈਂ ਕੰਮ ਕਰਾ ਕੇ ਤੇ ਉਹਦੇ 280 ਰੁਪਈਏ ਨਹੀਂ ਦਿੱਤੇ। ਹੱਕ ਸਤਨਾਮ। ਆਹ ਵੀ ਵੰਡ ਛਕਣਾ ਜੀ, ਧਿਆਨ ਦੇਣਾ। ਗੁੱਸਾ ਕਰ, ਅੱਜ ਇੱਕ ਜਗ੍ਹਾ ਤੇ ਦਾਸ ਖੜਾ ਸੀ ਤੇ ਕਿਸੇ ਨੂੰ ਨਹੀਂ ਪਤਾ ਸੀ ਖੜਾ ਸੀ। ਉਸ ਜਗ੍ਹਾ ਤੇ ਕਿਸੇ ਜਗ੍ਹਾ ਵਾਸਤੇ ਲੰਗਰ ਬਣ ਰਿਹਾ ਸੀ, ਧਿਆਨ ਦੇਣਾ। ਤੇ ਰਕਸ਼ੇ ਵਾਲੇ ਨੇ ਆਇਆ ਤੇ ਆਲੂ ਗੰਡੇ ਬੋਰੀਆਂ ਲਾਈਆਂ, ਜਿਨ੍ਹਾਂ ਨੇ ਸਭ ਕੁਝ ਮੰਗਾਇਆ ਸੀ। ਰਕਸ਼ੇ ਵਾਲਾ ਕਹਿਣ ਲੱਗਾ ਜੀ ਮਜ਼ਦੂਰੀ, ਧਿਆਨ ਦੇਣਾ ਜੀ। ਉਹ ਕਹਿੰਦਾ ਕਿੰਨੇ ਪੈਸੇ? ਕਹਿੰਦੇ 10 ਰੁਪਏ। ਉਹ ਦੇਣ ਵਾਲਾ ਕਹਿੰਦਾ 8 ਦੇਣੀ। ਉਹ ਕਹਿੰਦਾ ਨਹੀਂ ਮੇਰੇ 10 ਬਣਦੇ, ਮੈਂ ਕਰਕੇ ਆਇਆ 10 ਹੀ ਲੈਣੇ। ਕਹਿੰਦਾ 8 ਲੈਣੇ ਹੀ ਲੈ ਜਾ, ਨਹੀਂ ਤੇ ਨਹੀਂ ਦੇਣੇ, ਇਹ ਮੇਰੇ ਵੇਖਦਿਆਂ ਦੀ। ਉਹਨੇ ਲਏ ਨਹੀਂ ਤੇ ਉਹਨੇ ਦਿੱਤੇ ਨਹੀਂ। ਆਖੋ ਸਤਨਾਮ। ਮੈਂ ਮਨ ਚ ਸੋਚ ਰਿਹਾ ਫਿਰ ਕੀ ਕਰਨਾ ਲੰਗਰ ਲਾ ਕੇ, ਉਹ ਇੱਕ ਰਕਸ਼ੇ ਵਾਲੇ ਦਾ ਗਰੀਬ ਦਾ ਤੇ ਹੱਕ ਵੀ ਨਹੀਂ ਦਿੱਤਾ। ਗੱਜ ਕੇ ਆਖੋ ਸਤਨਾਮ। ਇਹ ਵੀ ਵੰਡ ਛਕਣਾ। ਕਿਸੇ ਮਿਹਨਤੀ ਦਾ, ਕਿਸੇ ਮਜ਼ਦੂਰ ਦਾ ਮਾਇਆ ਅਸੀਂ ਘੁੱਟ ਕੇ ਨਾ ਬਹਿ ਜੀ। ਕੇਵਲ ਵੰਡ ਛਕਣਾ, ਵਸਤੂ ਨੂੰ ਵੰਡ ਛਕਣਾ ਹੀ ਨਹੀਂ, ਉਹ ਵੀ ਹੈ, ਲੇਕਿਨ ਇਹ ਵੀ ਵੰਡ ਛਕਣਾ। ਇਹਨੇ ਜਦੋਂ ਯਾਦ ਕੀਤਾ ਨਾ ਜੀ ਹਰਬਖਸ਼ ਸਿੰਘ ਨੇ, ਕਹਿੰਦਾ ਜੀ 280 ਰੁਪਏ ਇੱਕ ਗਰੀਬ ਦੇ ਦੇਣੇ। ਗੁਰੂ ਪਿਆਰਿਓ ਸਭ ਧਿਆਨ ਦੇਣਾ, ਆਪਣੇ ਕਿਸੇ ਕਾਰੀਗਰ, ਕਿਸੇ ਮਿਸਤਰੀ, ਕਿਸੇ ਮਜ਼ਦੂਰ, ਕਿਸੇ ਗਰੀਬ, ਕਿਸੇ ਮਿਹਨਤੀ ਦਾ ਪੈਸਾ ਤੁਹਾਡੇ ਵੱਲ ਨਾ ਰਹਿ ਜੇ, ਯਤਨ ਕਰਿਓ। 2-4-5-10-50 ਨਾਲ ਫਰਕ ਨਹੀਂ ਪੈਂਦਾ, ਜੇ ਰੱਬ ਨੇ ਦਿੱਤੇ ਨੇ ਤੇ ਬਹੁਤ ਭੀੜੇ ਨਾ ਬਣਿਓ, ਬਹੁਤ ਤੰਗ ਖਿਆਲ ਨਾ ਬਣਿਓ। ਇਹ ਹਰਬਖਸ਼ ਸਿੰਘ ਕਹਿੰਦਾ ਜੀ ਆ ਗਿਆ ਯਾਦ। ਤੇ ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿੰਦੇ ਕਿੰਨਾ ਚਿਰ ਹੋ ਗਿਆ? ਕਹਿੰਦੇ ਜੀ 18 ਮਹੀਨੇ। ਆਖੋ ਸਤਨਾਮ। ਕਹਿੰਦੇ ਜਾਂ ਫਿਰ ਵਿਆਜ ਸਮੇਤ ਉਹਦੇ ਪੈਸੇ ਮੋੜ ਕੇ ਆ, ਵਿਆਜ ਸਮੇਤ। ਇਹ ਸਾਖੀ ਚ ਲਿਖਿਆ, ਕਿਤਾਬ ਦਾ ਨਾਂ ਹੈ ਸੇਕ ਨਿਹਿਆ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਕਿਤਾਬ। ਕਹਿੰਦੇ ਜਦੋਂ ਉਹ ਹਰਬਖਸ਼ ਸਿੰਘ ਉਸ ਗਰੀਬ ਦੇ ਘਰ ਗਿਆ ਨਾ ਜੀ, ਤੇ ਸਾਖੀ 'ਚ ਲਿਖਿਆ 330 ਰੁਪਈਏ। ਉਦੋਂ ਦਾ ਬਚਨ ਜੇ 50 ਸਾਲ ਪਹਿਲਾਂ, ਉਦੋਂ 280 ਰੁਪਏ ਕਿਸੇ ਦੇ ਮਾਰਨੇ ਬੜੀ ਵੱਡੀ ਗੱਲ ਸੀ, ਅੱਜ ਕੱਲ੍ਹ ਦਾ 3-4 ਹਜ਼ਾਰ 5 ਹਜ਼ਾਰ ਹੋ ਗਿਆ, ਸ਼ਾਇਦ ਜ਼ਿਆਦਾ ਹੋ ਜਾਵੇ। ਕਹਿੰਦੇ 330 ਰੁਪਏ ਦਿੱਤੇ। ਜਦੋਂ ਗਰੀਬ ਨੇ ਕੁੰਡਾ ਖੋਲ੍ਹਿਆ, 330 ਰੁਪਏ ਤਲੀ 'ਤੇ ਵੇਖੇ, ਇਹ ਉਹ ਬੰਦਾ ਕਿ ਜਿਹਦੇ ਘਰ ਦੇ ਮੈਂ ਫੇਰੇ ਮਾਰ ਮਾਰ ਕੇ ਥੱਕ ਗਿਆ, ਮੇਰੇ ਪੈਸੇ ਦੇ ਦਿਓ, ਮੇਰੇ ਪੈਸੇ ਦੇ ਦਿਓ, ਅੱਜ ਵਿਆਜ ਸਮੇਤ 18 ਮਹੀਨੇ ਬਾਅਦ ਦੇਣਾ ਹੈ, ਖਾਲਸਾ ਹੀ ਧਿਆਨ ਦੇਣਾ। ਕੋਈ ਸਿੱਧਾ ਰਸਤਾ ਵਿਖਾਉਣ ਵਾਲਾ ਮਿਲ ਜਾਏਗਾ ਜੀ, ਕਿ ਆਖੋ ਸਤਨਾਮ। ਹੁਣ ਸਮਾਂ ਨਹੀਂ, ਪਿਛਲੀ ਵਾਰੀ ਤੁਸੀਂ ਬਚਨ ਸੁਣਿਆ ਸੀ ਕਿ ਧਰਤੀ 'ਤੇ ਸਭ ਤੋਂ ਲੋੜਵੰਦ ਚੀਜ਼ ਹੈ ਮਾਇਆ, ਮਾਇਆ ਨਾਲ ਉਹ ਚੱਕਰ ਹੀ ਨਹੀਂ ਚੱਲਦਾ। ਲੇਕਿਨ ਮਹਾਂਪੁਰਸ਼ ਕਹਿੰਦੇ ਸੀ ਮਾਇਆ ਤੋਂ ਵੱਡਾ ਪਦਾਰਥ। ਹੁਣ ਤੁਹਾਡੇ ਕੋਲ 1 ਲੱਖ ਰੁਪਇਆ ਪਿਆ ਹੋਵੇ, ਪਰ ਬਾਜ਼ਾਰ 'ਚ ਕੋਈ ਪਦਾਰਥ ਹੀ ਨਾ ਮਿਲੇ, ਕੀ ਕਰੋਗੇ? ਇਸ ਲਈ ਪਦਾਰਥ ਮਾਇਆ ਤੋਂ ਵੀ ਵੱਡਾ। 1 ਲੱਖ ਰੁਪਇਆ ਖਾ ਲਓਗੇ, ਭੁੱਖ ਲੱਗੀ ਹੋਵੇ ਆਪਦੀ, ਫਲ ਫਰੂਟ ਮਿਲੇਗਾ, ਕੋਈ ਸਬਜ਼ੀ ਪਾਣੀ ਮਿਲੇਗਾ, ਤੇ ਫੇਰ ਹੀ। ਤੇ ਮਹਾਂਪੁਰਸ਼ ਕਹਿੰਦੇ ਸੀ ਪਦਾਰਥ ਤੋਂ ਵੱਡੀ ਹੈ ਦੇਹ ਰੋਗਤਾ। ਹੱਕ ਸਤਨਾਮ। ਜੇ ਸਰੀਰ ਹੀ ਨਹੀਂ ਰੋਗ, ਤੇ ਪਦਾਰਥ ਜਿੰਨੇ ਮਰਜ਼ੀ ਸਾਹਮਣੇ ਪਏ ਹੋਣ, ਕੀ ਕਰੋਗੇ ਦੱਸੋ? ਪਦਾਰਥ ਤੋਂ ਵੱਡੀ ਦੇਹ ਰੋਗਤਾ। ਤੇ ਮਹਾਂਪੁਰਸ਼ ਕਹਿੰਦੇ ਸੀ ਦੇਹ ਰੋਗਤਾ ਤੋਂ ਵੱਡਾ ਗਿਆਨ। ਆਖੋ ਸਤਨਾਮ। ਮਾਇਆ ਵੀ ਹੋਵੇ, ਪਦਾਰਥ ਵੀ ਹੋਵੇ, ਦੇਹ ਰੋਗਤਾ ਵੀ ਹੋਵੇ, ਗਿਆਨ ਨਾ ਹੋਵੇ ਤਾਂ ਵੀ ਕਲਪਣਾ ਜੇ, ਗੱਜ ਕੇ ਆਖੋ ਸਤਨਾਮ। ਤੁਹਾਡੇ ਸਿਵਲ ਲਾਈਨ ਦੀ ਇੱਕ ਬੀਬੀ ਥੋੜੇ ਦਿਨ ਹੋਏ ਮਿਲੀ, ਮੈਂ ਜੀ ਬਹੁਤ ਕਲਪੀ ਪਈ ਹਾਂ, ਕੀ ਹੋਇਆ? ਘਰ 'ਚ ਮਾਇਆ ਦੀ ਘਾਟ ਹੈ? ਨਹੀਂ, ਉਹ ਪਦਾਰਥਾਂ ਦੀ ਘਾਟ ਹੈ ਜੀ, ਨਹੀਂ, ਕੋਈ ਬਿਮਾਰ ਹੈ? ਨਹੀਂ, ਸਭ ਕੁਝ ਹੈਗਾ, ਪਰ ਫਿਰ ਕਲੇਸ਼ ਹੈ, ਫਿਰ ਕਲਪਣਾ ਹੈ। ਕਿਹਦੀ ਕਮੀ? ਗਿਆਨ ਦੀ। ਆਖੋ ਸਤਨਾਮ। ਗਿਆਨ ਨਹੀਂ। ਗ੍ਰਿਸ਼ਤੀ ਲਈ ਸਬਰ ਰੱਖਣਾ ਵੱਡਾ ਤਪ ਜੇ, ਗ੍ਰਿਸ਼ਤੀ ਲਈ ਸੰਤੋਖ ਰੱਖਣਾ ਵੱਡਾ ਤਪ ਜੇ, ਘਰ ਦੇ ਵਿੱਚ ਕੋਈ ਇੱਕ ਸਰੀਰ ਬਹੁਤ ਗਰਮ ਬੋਲ ਰਿਹਾ, ਤੇ ਜੇ ਤੁਸੀਂ ਸਬਰ ਰੱਖ ਲਿਆ, ਤੁਹਾਡਾ ਬੜਾ ਵੱਡਾ ਤਪ ਹੈ। ਆਖੋ ਸਤਨਾਮ। ਹਠੀ ਜਪੀ ਤਪੀ ਤਪੀ ਦੀ, ਸਾਡੇ ਲਈ ਇਹੀ ਤਪ ਹੈ। ਕੋਈ ਧੂਣੀ ਧੁਖਾ ਕੇ ਤਪ ਕਰਨਾ ਇਹਨੂੰ ਵੱਡਾ ਤਪ ਨਹੀਂ, ਗ੍ਰਿਸ਼ਤੀ ਦੇ ਵਿੱਚ ਇਹੀ ਵੱਡਾ ਤਪ ਹੈ। ਜੇ ਘਰ 'ਚ ਇੱਕ ਜੀ ਗਰਮ ਹੈ ਤੇ ਤੂੰ ਜਰ ਗਿਆ, ਤੇ ਇਹ ਵੀ ਤਪ ਹੈ ਤੇਰਾ। ਲੋਕ ਲੱਖਾਂ 'ਚ ਖੇਡ ਰਹੇ ਨੇ, ਤੇਰਾ ਮਸਾਂ ਹੀ ਗੁਜ਼ਾਰਾ ਹੋ ਰਿਹਾ, ਤੂੰ ਸੰਤੋਖ ਰੱਖ ਕੇ ਚੱਲ ਰਹੇ, ਵੀ ਤੇਰਾ ਤਪ ਹੈ। ਆਖੋ ਸਤਨਾਮ। ਦੇਹ ਰੋਗਤਾ ਤੋਂ ਵੱਡਾ ਜੇ ਗਿਆਨ, ਤੇ ਗਿਆਨ ਕਿੱਥੋਂ ਮਿਲਦਾ? ਜਿਹਨੇ ਕਿਸੇ ਮਨ ਨੂੰ ਸਾਧਿਆ ਹੋਵੇ, ਸਾਧੂ ਕੋਲੋਂ, ਸੰਤ ਕੋਲੋਂ। ਗੱਜ ਕੇ ਆਖੋ ਸਤਨਾਮ। ਕੀ ਤੁਹਾਡੇ ਦਿਮਾਗ 'ਚ ਨਹੀਂ ਆਉਂਦਾ? ਇੱਕ ਗਰੀਬ ਬੂਹਾ ਖੋਲੇ, ਤੇ ਉਹਨੂੰ ਇੱਕ ਹਰਬਖਸ਼ ਸਿੰਘ 330 ਰੁਪਏ ਤਲੀ 'ਤੇ ਧਰੇ, ਅੱਜ ਕੱਲ੍ਹ ਦਾ 8-10 ਹਜ਼ਾਰ ਹੋ ਜੇ, ਉਹਨੂੰ ਖੁਸ਼ੀ ਨਹੀਂ ਹੋਏਗੀ? ਇਹੋ ਬੰਦਾ ਜਿਹਦੇ ਨਾਲ ਮੇਰੀਆਂ ਜੁੱਤੀਆਂ ਘਸ ਗਈਆਂ, ਫੇਰੇ ਮਾਰ ਮਾਰ, ਤਰਲੇ ਕੱਢ ਕੱਢ, ਬੰਦੇ ਪੁਆ ਪੁਆ, ਅੱਜ ਮੈਨੂੰ ਘਰ ਦੇਣ ਆਇਆ, ਕਿਉਂ ਦੇਣ ਆਇਆ? ਕਿਸੇ ਸਾਧੇ ਹੋਏ ਨੇ ਗਿਆਨ ਦੇਤਾ। ਗੱਜ ਕੇ ਆਖੋ ਸਤਨਾਮ। ਕਿਸੇ ਸਾਧੇ ਹੋਏ ਨੇ ਰਸਤਾ ਵਿਖਾਤਾ, ਖਾਲਸਾ ਜੀ ਧਿਆਨ ਦੇਣਾ, ਆ ਵੀ ਵੰਡ ਛਕਣਾ ਜੀ। ਕਹਿੰਦੇ ਜਦੋਂ 330 ਰੁਪਈਏ ਉਹਦੇ ਮੋੜ ਕੇ ਆਇਆ ਨਾ, ਫਿਰ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਕੋਲ, ਮਹਾਂਪੁਰਸ਼ੋ, ਜਿਸ ਗਰੀਬ ਦੇ ਮੈਂ 18 ਮਹੀਨੇ ਹੋਏ ਪੈਸੇ ਮਾਰੇ ਸੀ, ਦੇ ਆਇਆ ਵਾਂ ਵਿਆਜ ਸਮੇਤ, ਮਹਾਂਪੁਰਸ਼ੋ, ਹੁਣ ਮੈਨੂੰ ਦੱਸੋ ਕਿ ਮੈਂ ਆਪਣੇ ਖੇਤਾਂ 'ਚ ਟਿਊਬਵੈਲ ਲਿਆਉਣਾ ਵੈ, ਉੱਤਰ ਵੱਲ ਆਵਾਂ, ਦੱਖਣ ਵੱਲ ਕੇ, ਪੱਛਮ ਵੱਲ ਕੇ, ਪੂਰਬ ਵੱਲ, 8-10 ਬੋਰ ਕੀਤੇ ਨੇ, ਪਾਣੀ ਨਹੀਂ ਆ ਰਿਹਾ, ਕਿੱਥੇ ਲਾਵਾਂ? ਤੇ ਮਹਾਂਪੁਰਸ਼ ਕਹਿਣ ਲੱਗੇ, ਅਸੀਂ ਗੁਰੂ ਨਾਨਕ ਦੇ ਭਰੋਸੇ ਤੇ ਕਹਿੰਦੇ ਹਾਂ, ਹੁਣ ਜਿੱਥੇ ਮਰਜ਼ੀ ਲਾ ਲੈ, ਇੰਨਾ ਕੁ ਪਾਣੀ ਆਏਗਾ, ਸਾਂਭਿਆ ਨਹੀਂ ਜਾਊ। ਆਖੋ ਸਤਨਾਮ। ਇਹ ਸਾਖੀ 'ਚ ਲਿਖਿਆ ਕਿ ਆਮ ਟਿਊਬਵੈਲ 5-7 ਸਾਲ ਬਾਅਦ ਪਾਣੀ ਉਤਰ ਜਾਂਦਾ, ਫਿਰ ਹੋਕੀਆਂ ਨਵੀਆਂ ਪਾਣੀਆਂ ਪੈਂਦੀਆਂ। ਤੇ ਕਹਿੰਦੇ ਇਸ
ਹਰਬਖਸ਼ ਸਿੰਘ ਨੇ ਜਿਹੜਾ ਟਿਊਬਵੈਲ ਲਵਾਇਆ 30 ਸਾਲ ਪਾਣੀ ਨਹੀਂ ਉਤਰਿਆ, ਆਖੋ ਸਤਨਾਮ, 30 ਸਾਲ। ਧਿਆਨ ਦੇਣਾ ਖਾਲਸਾ ਜੀ, ਇਹ ਵੀ ਵੰਡ ਛਕਣਾ ਜੀ। ਆਓ ਨਾਲ ਨਾਲ ਰਹਿਤਨਾਮੇ ਦੀਆਂ ਤੇ ਬਾਣੀ ਦੀਆਂ ਪੰਕਤੀਆਂ ਸੁਣੋ। ਇਹ ਬਾਬਾ ਦੀਪ ਸਿੰਘ ਉਹ ਹੋਏ ਜੇ ਜਿਨ੍ਹਾਂ ਵੰਡ ਛਕਿਆ ਤੇ ਸਾਨੂੰ ਰਸਤਾ ਵਿਖਾ ਗਏ। ਇੱਕ ਵਾਰੀ ਪੜ੍ਹੋ ਸਾਰੇ ਜੀ।
ਵਿਰਲੇ ਭਾਈ ਚੋਪਾ ਸਿੰਘ ਉਹ ਲਿਖਦੇ ਨੇ ਕਿ ਜੇ ਗੁਰੂ ਦੇ ਸਿੱਖ ਵਿੱਚ ਬਲ ਹੋਵੇ ਤੇ ਕਿਸੇ ਦਾ ਧਾਨ ਨਾ ਖਾਏ, ਕੁਝ ਕਿਸੇ ਨੂੰ ਖਵਾਏ। ਰਹਿਤਨਾਮਾ ਭਾਈ ਚੋਪਾ ਸਿੰਘ। ਗੁਰੂ ਨਾਨਕ ਦੀ ਬਾਣੀ, ਕਾਲ ਖਾਏ ਕਿਚ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੁਸੀਂ ਨਾਂ ਸੁਣਿਆ ਹੋਏਗਾ ਬਾਬਾ ਸਾਹਿਬ ਸਿੰਘ ਦੀ ਬੇਦੀ ਦਾ। ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਵੀ ਇਹਨਾਂ ਨੇ ਤਿਲਕ ਦਿੱਤਾ ਹੈ। ਟਾਈਮ ਇਹੋ ਜਿਹਾ ਵੀ ਆਇਆ ਜੀ, ਧਿਆਨ ਦੇਣਾ, ਇਹ ਜਿਹਦਾ ਨਾਂ ਸੁਣਿਆ ਨਾ ਤੁਸੀਂ, ਰਾਜਾ ਬਾਦਸ਼ਾਹ ਫਰਕਸ਼ੀਅਰ ਸਿੱਖਾਂ ਦਾ ਦੁਸ਼ਮਣ, ਇਹਦੇ ਅੱਗੋਂ ਜਿਹੜੇ ਜਾਨ ਨਸ਼ੀਨ, ਕਹਿੰਦੇ ਬਾਬਾ ਸਾਹਿਬ ਸਿੰਘ ਬੇਦੀ ਜੀ ਨਾਲ ਇੰਨੀ ਈਰਖਾ, ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਮਾਂ, ਕਿ ਰਾਜਾ ਫਰਕਸ਼ੀਅਰ ਦੇ ਜਾਨ ਨਸ਼ੀਨਾਂ ਨੇ ਨਾ ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਨੂੰ ਬਾਗੀ ਕਰਾਰ ਦਿੱਤਾ, ਬਾਗੀ। ਅਤੇ ਕੁਝ ਸਮਾਂ ਇਹਨਾਂ ਨੇ ਕਾਨੂੰਵਾਨ ਦੇ ਜੰਗਲ ਵਿੱਚ ਛੁੱਪ ਕੇ, ਕਹਿ ਲਓ, ਸਮਾਂ ਬਿਤਾਇਆ ਕਾਨੂੰਵਾਨ ਦੇ ਜੰਗਲਾਂ 'ਚ। ਅਤੇ ਕਹਿੰਦੇ ਇੱਕ ਮੁਸਲਮਾਨ ਦੀਨ ਮੁਹੰਮਦ ਜਿਹਦਾ ਨਾਂ ਹੈ, ਉਹਨੇ ਮਨ 'ਚ ਸੋਚਿਆ ਕਿ ਜੇ ਮੈਂ ਜੰਗਲ ਵਿੱਚ ਪੂਰੀ ਛਾਣਬੀਣ ਕਰਕੇ ਬਾਬਾ ਸਾਹਿਬ ਸਿੰਘ ਬੇਦੀ ਨੂੰ ਫੜ ਲਵਾਂ, ਮੈਨੂੰ ਬੜਾ ਵੱਡਾ ਨਾਮ ਮਿਲੇਗਾ। ਕਹਿੰਦੇ ਕਈ ਹਫ਼ਤੇ ਛਾਣਬੀਣ ਕਰਦਾ ਰਿਹਾ ਅਤੇ ਇੱਕ ਦਿਨ ਕੀ ਵੇਖਿਆ ਕਿ ਕਾਨੂੰਵਾਨ ਦੇ ਜੰਗਲ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਦੂਰੋਂ ਵੇਖ ਲਿਆ ਬੈਠੇ। ਕਹਿੰਦੇ ਤਲਵਾਰ ਕੱਢ ਲਈ ਦੀਨ ਮੁਹੰਮਦ ਨੇ, ਮਾਰ ਦੇਣਾ। ਕਹਿੰਦੇ ਜਦੋਂ ਉਹ ਲੁੱਕ ਕੇ ਮਗਰੋਂ ਗਿਆ ਤੇ ਕੀ ਵੇਖਦਾ ਕਿ ਬਾਬਾ ਸਾਹਿਬ ਸਿੰਘ ਬੇਦੀ ਇੱਕ ਬਿੱਛੂ, ਜ਼ਹਿਰੀਲਾ ਬਿੱਛੂ, ਉਹਨੂੰ ਪਾਣੀ ਚੋਂ ਕੱਢਦੇ ਨੇ ਤੇ ਉਹ ਡੰਗ ਮਾਰਦਾ। ਜਦੋਂ ਡੰਗ ਮਾਰਦਾ ਫਿਰ ਡਿੱਗ ਪੈਂਦਾ, ਉਹ ਫਿਰ ਕੱਢਦੇ ਪਾਣੀ ਚੋਂ, ਫਿਰ ਡੰਗ ਮਾਰਦਾ ਫਿਰ ਡਿੱਗ ਪੈਂਦਾ। ਧਿਆਨ ਦੇਣਾ, ਆਹ ਵੀ ਵੰਡ ਛਕਣਾ ਜੀ। ਕਹਿੰਦੇ ਦੂਰੋਂ ਵੇਖ ਕੇ ਨਾ ਦੀਨ ਮੁਹੰਮਦ ਬੜਾ ਪ੍ਰਭਾਵਿਤ ਹੋਇਆ ਤੇ ਕੋਲ ਆ ਗਿਆ तलवार अंदर पा ली ते कहन लगा बजुर्गो ये डंग मारदा है ते इनू क्यों घड़ी मूड़ी तुसी कढ़दे हो।
बाबा साहिब सिंह बेदी कहिंदे जे ये अपना सुभाअ नहीं छड़दा ते मैं अपना सुभाअ क्यों छड़ा। आखो सतनाम
ये डंग मारन दा सुभाअ नहीं छड़दा मैं परोपकार दा क्यों छड़ा। बड़ा प्रभावित होया ते की कहिंदा कहिंदा बाबा साहिब सिंह जी मैं तुहानू मारना सी
पर तुहाडी एड्डी वधिया गल वेख के मेरा मन बदल गया ते मेरा हुण चित मारन ते नहीं करदा मैं तुहानू सरकार कोल जींदियां पेश करना चलो मेरे नाल।
बाबा साहिब सिंह बेदी हस पए कहिंदे ते रब जाणदा किन्ने केड़ी सरकार कोल किन्नू पेश करना। आखो सतनाम
किन्ने केड़ी सरकार कोल किन्नू पेश करना। तुरे जा रहे शामा पै गई तो दीन मुहम्मद मुसलमान कहिंदा बाबा साहिब सिंह बेदी नूं इत्थे कानूमान दे जंगल जी किते आराम कर लैने आ ते सवेरे होंदे आ फिर मैं तुहानूं लई आवांगा चानणा। बाबा साहिब सिंह बेदी कहिंदे इन्हां जंगलां विच ही ना मैं एक निक्की जी कुटिया पाई दीन मुहम्मद जे आराम ही करना ही तो उत्थे कर लिया। कहिंदे जदों कुटिया वल गए तो एक गूंगी लड़की ध्यान देना जी जिहड़ी उसे जंगल अनाथ कोई छड़ गया सी ते बाबा साहिब सिंह बेदी उहदी प्रतिपालना कर रहे एक गूंगी बच्ची ने कहिंदे उह दीन मुहम्मद दा वी ते बाबा साहिब सिंह बेदी दा वी स्वागत किया सत्कार किया कुटिया चाण ते साहिज लिखिया कि उस बच्ची कोल चार रोटियां ते अंब दा चार सी जंगल दा समां दीन मुहम्मद नूं नहीं पता चार रोटियां। बाबा साहिब सिंह बेदी ने की कीता दो रोटियां थाली च पा के ते अंब दा चार मुहम्मद दीन मुहम्मद मुसलमान दे अगे रखिया एक अपने अगे एक गूंगी बच्ची अगे ते दीवा जगदा पिया सी ध्यान देना जी कहिंदे दीवा बुझाता ते दीन मुहम्मद कहिंदा कहिंदा बाबा जी दीवा क्यों बुझाता है। बाबा साहिब सिंह बेदी कहिंदे भुमक्कड़ बड़े ने ते रोटी नहीं खाधी जानी भुमक्कड़ बहुत ने ते दीवा बुझाता है कि चंद की जिहड़ी चांदनी ना निक्की निक्की इहदे ते आपां प्रशादा छक लैने आराम नाल भुमक्कड़ सारे चानने कोल आ जांदे आ ध्यान देना जी। कहिंदे जदों दीवा बुझाता ते दीन मुहम्मद मुसलमान अपनी थाली चो ग्राही तोड़ के रोटी खा रहे ते बाबा साहिब सिंह बेदी की करदे अपना फुलका भी नेरे विच उहदी थाली च रखता है। आखो सतनाम आप केवल मूंह मारी जा रहे जान के उहनूं भी सिखाया सी वंड छकना आए गए नूं कहिंदे उह बच्ची ने भी अपना फुलका ना उस मुसलमान की थाली च रखता नेरे च कि आया होया भुखा ना जावे गज के। आखो सतनाम आ मूंह मारी कहिंदे उस रात ना बच्ची ने कुछ छकिया ते ना उन्होंने उन दीन मुहम्मद नूं नहीं पता वह समझदा सी तिन्हां ने प्रशादा छक लिया। आखो सतनाम
वाहे
चार ही कहिंदे जदों रात सुते ते साही च लिखिया कि दीन मुहम्मद मुसलमान नूं सुपना आया सुपने च की वेखदा है कि केवल चार रोटियां सी ते दो मेरी थाली च कोदी कोदी सी ते दीवा जान के बुझाया सुपना आया इन्होंने अपनी प्रशादा भी मेरी थाली च रखता है गूंगी बच्ची वाला भी मेरी थाली च रखता है। जदों सवेर होई ते कहिंदे उह दीन मुहम्मद मुसलमान बाबा साहिब सिंह बेदी दे चरणा ते पै गया ते की कहिंदा कहिण लगा जी मैनूं आग्या दिओ। कहिण लगे तूं सानूं नाल खड़ना सी सरकार कोल पेश करना। कहिण लगा जी तुहानूं कोई दुनिया की ताकत मार नहीं सकती दुनिया की ताकत कोई पेश नहीं कर सकती मैं सुपने विच तुहाडा उच्चा सुचा वंड छकण दा जीवन वेख लिया है। आखो सतनाम
निरले के